गुरु रूप प्यारी सात संगत जी, वाहिगुरु जी का खालसा, वाहिगुरु जी की फतेह। आम जग्यासुआं दे मन विच एक सवाल पैदा हुंदा है कि रब तां सृष्टि विच सर्वव्यापक है, सब दे अंदर मौजूद है, पर एक गल फिर उन्हां दे अंदर एक शंका उपजाउंदी है कि भगती करना रब दे नेड़े होना किवें है ते भगती ना करना दूर रहना किवें है। सो इहो ही शंका एक जग्यासू दे मन अंदर उपजिया ते वो अपने शंके नू लै के संत जी कोल गए। उस वार्तालाप नू भाई साहब भाई वीर सिंह जी ने बड़े सोहने तरीके नाल दर्शाया। वो प्यार नाल सरवण करन दी कोशिश करिए जी। चानण सिंह जी, ये गल अजे भी नहीं जे समझे पई कि भगती रब दे नेड़े होना किवें है ते ना भगती दूर रहना किवें है। संत फिर मुस्कराए ते कहण लगे, बहुत ठीक कहा जे, तुसी विद्या पाई है, साइंस ते फिलोसफी पढ़ी है, तुसी समझदे हो कि देश किसनू आखदे हन। चानण सिंह, देश मुलक नू। संत मुस्कराए, हाँ भाई ठीक है, पर दार्शनिक विद्या विच फिलोसफी विच देश उसनू कहंदे हन जिसनू तुसी स्पेस आखदे हो। ये जो पहनाव है जिस विच चुनाण लमाण डूंगाण गणित विद्या दसदी है, देश। फिर दूसरी चीज़ है काल, जिसनू तुसी टाइम आखदे हो। ये जो दृष्टमान जगत है देश काल विच है, ये गल समझदे हो। चानण सिंह, जी हाँ, आप दी कृपा नाल समझदा हाँ। असी तां जो कुछ भी सोचदे समझदे हाँ देश काल दे पहनाव विच ही सोचदे हाँ। साडा मन देश काल विच ही समझदा ते सोचदा है। संत, भला होवने, हुण असी जे किसे दे नेड़े जाना होवे या दूर जाना होवे तां दो गल्लां वापरनगियां। देश विच उरे परे होवांगे अते ऐसा करन विच काल खर्च होवेगा, समा लगेगा। कि यह गल सिद्ध हो गई कि साडा नेड़े दूर होना देश काल विच आउंदा है। जो कुछ रूप धारी है जगत है, यह सारा देश काल विच है। सो इस विच नेड़े दूर होना देश काल विच ही आउंदा है। जे अग बल रही है तां असी लत्तां नाल तुर के या सवारी ते बैठ के अर्थात देश विच तुर के उस नेड़े जावांगे, पर परमात्मा अग्नि वांगू देश काल विच रूप धार के किते लट लट नहीं प्रज्वलित हो रहा। जो लत्तां नाल तुर के उस दे नेड़े जा पहुँचांगे, वो रूप तो रहत या देश काल तो परे है। उस दे नेड़े जाना देश विच किसे हरकत दे कारण नाल नहीं हो सकता। वो रूह है, आत्म वस्तु है, साडा असल आपा जो साडे अंदर अत सूखम रूप वाला है, जो बिना शरीर दी हरकत दे अख फोर वे जिथे चाहे चला जांदा है, वो भी सूखम है, रूह आत्म वस्तु है। जो साडे आपे नूं साईं दे नेड़े होण लई तुरन दी लोड़ नहीं। उसने तां अपने संकल्प विच जिस शह दे नेड़े होना है हो जाना है। इत्थे जिस दे नेड़े होना है वो देश काल विच नहीं पर रूह है, रूह देश काल विच नहीं। इस करके साडा आपा हुण किकों उस दे नेड़े होवे। साफ है कि वह अपने भाव मात्र नाल परमात्मा दे नेड़े हो सकता है। इसलिए असां अपने अंदरले नूं उस वल रुख देना है। आपे नूं जो ये रुख देना है, इसनूं गुरबाणी विच नाम क्या है। इस रुख देण दे कई तरीके हन, जिन्हां विचों एक कीर्तन है ते एक है अरदास। साडे शरीर विच मैं दसिया सी कि मंग है, इसी तरह साडे मन विच मंग है। सब तो वड्डी मंग है जीवन दा भेद खुले सुख मिले, इसलिए अरदास करी दी है। प्रभ जीओ तू मेरो साहिब दाता, कर कृपा प्रभ दीन दयाला गुण गावो रंग राता। ये अरदास करनी उस दे नेड़े होण दा जतन है, आपे दे भाव नूं उस परमात्म देव वल झुकाव वाला, उस वने रुख वाला बनावना है, उस पवित्रता रूपी अग्नि दे अलांबे दे नेड़े होना है। ਜਦ ਇਉਂ ਕਰਦਿਆਂ ਉਸਦੀ ਸਮੀਪਤਾ ਵਿੱਚ ਜਾਈਦਾ ਹੈ ਤਾਂ ਉਸਦਾ ਅਸਰ ਸਾਡੇ 'ਤੇ ਪੈਂਦਾ ਹੈ ਅਤੇ ਅੰਦਰਲਾ ਟਿਕਾਓ ਵਿੱਚ ਆਉਣ ਲੱਗ ਪੈਂਦਾ ਹੈ। ਉਸਦੀ ਹੋਣ ਦੀ, ਉਸਦੀ ਹੈ ਦੀ ਪ੍ਰਤੀਤੀ ਸਾਡੇ ਆਪੇ ਵਿੱਚ ਨਿਸ਼ਚਿਤ ਹੋਣ ਲੱਗ ਜਾਂਦੀ ਹੈ। ਜਾਂ ਇਉਂ ਕਹੋ ਕਿ ਅਰਦਾਸ ਤੋਂ ਬਾਅਦ ਜਦੋਂ ਹੋਰ ਪਾਸਿਆਂ ਵਿੱਚ ਵਿਚਰੀਦਾ ਹੈ ਤਾਂ ਅੰਦਰ ਵਾਹਿਗੁਰੂ ਜੀ ਦੀ ਹੋਣ ਦਾ ਭਾਵ ਇੱਕ ਹੈ ਦੀ ਪ੍ਰਤੀਤੀ ਵਿੱਚ ਕਾਇਮ ਹੋ ਜਾਂਦਾ ਹੈ। ਅਰਥਾਤ ਸਾਨੂੰ ਪਰਮਾਤਮਾ ਹਰ ਵੇਲੇ ਯਾਦ ਰਹਿਣ ਲੱਗ ਪੈਂਦਾ ਹੈ। ਸਾਡੀ ਸਿਮਰਤੀ ਯਾਨੀ ਯਾਦ ਸ਼ਕਤੀ ਵਿੱਚ ਉਸਦਾ ਇਹ ਨਿਵਾਸ ਨਾਮ ਸਿਮਰਨ ਕਹੀਦਾ ਹੈ। ਆਪੇ ਦੇ ਇਸ ਰੰਗ ਵਿੱਚ ਫਿਰ ਰਸ ਪੈਂਦਾ ਹੈ। ਕੋਈ ਸੁੱਖ ਕਾਂਸਿਓ ਬਰਨ ਸੁਨਾਵਤ, ਉਸ ਰਸ ਤੋਂ ਸ਼ੁਕਰ ਦੇ ਭਾਵ ਪੁੱਜਦੇ ਹਨ। ਉਹਨਾਂ ਭਾਵਾਂ ਦਾ ਰਸ ਆਪਣਾ ਹੁੰਦਾ ਹੈ। ਇਉਂ ਅੰਦਰਲੇ ਆਪੇ ਨੂੰ ਭਾਵ ਨਾਲ ਪਰਮਾਤਮਾ ਦੇਵ ਦੀ ਨਿਕਟਤਾ ਪ੍ਰਾਪਤ ਹੁੰਦੀ ਹੈ ਅਤੇ ਉਸਦੇ ਗੁਣਾਂ ਦਾ, ਉਸਦੇ ਸਰੂਪਾਂ ਦਾ, ਉਸਦੇ ਆਨੰਦ ਦਾ ਪ੍ਰਭਾਵ ਪ੍ਰਾਪਤ ਹੁੰਦਾ ਹੈ ਅਤੇ ਸਾਨੂੰ ਜੀਵਨ ਕੀ ਹੈ ਦਾ ਪਤਾ ਲੱਗਦਾ ਹੈ। ਜੀਵਨ ਫਿਰ ਰਸਮੈ ਹੋ ਜਾਂਦਾ ਹੈ ਅਤੇ ਉਸ ਰਸ ਦਾ ਫਿਰ ਦਾਤਾ ਬਣ ਜਾਈਦਾ ਹੈ। ਜਿਉਂ ਕਰੀਦਾ ਹੈ ਕਿ ਜਗਤ ਨੂੰ ਸੁਖੀ ਕਰੀਏ, ਫਿਰ ਆਪਣਾ ਜੀਵਨ ਜਗਤ ਦੇ ਹਰ ਤਰ੍ਹਾਂ ਦੇ ਉਪਕਾਰ ਲਈ ਨਿਰਯਤਨ ਸਮਰਪਣ ਹੋ ਜਾਂਦਾ ਹੈ। ਚਾਨਣ ਸਿੰਘ, ਆਪ ਦਾ ਇਹ ਮਤਲਬ ਹੈ ਕਿ ਜਿਵੇਂ ਰੂਪਧਾਰੀ ਜਗਤ ਵਿੱਚ ਰੂਪਧਾਰੀ ਕੋਲ ਜਾਵੇ ਤਾਂ ਤੁਰ ਕੇ ਜਾਂ ਕਿਸੇ ਸਵਾਰੀ 'ਤੇ ਚੜ ਕੇ ਜਾਂਦਾ ਹੈ, ਐਵੇਂ ਵਾਹਿਗੁਰੂ ਜੀ ਕੋਲ ਨਹੀਂ ਜਾ ਸਕੀਦਾ। ਉਹ ਅਰੂਪ ਹੈ, ਸੂਖਮ ਤੋਂ ਸੂਖਮ ਹੈ, ਦੇਸ਼ ਅਤੇ ਕਾਲ ਦੀ ਬਨ ਵਿੱਚ ਨਹੀਂ ਹੈ, ਪਰ ਹੈ ਵਜੂਦ ਵਾਲਾ ਚੇਤਨ ਅਤੇ ਸੁਖ ਸਰੂਪ। ਉਸਦੇ ਨੇੜੇ ਹੋਣਾ ਹੋਵੇ ਤਾਂ ਅੰਦਰਲੇ ਭਾਵ ਨਾਲ ਹੋਈਦਾ ਹੈ। ਸੋ ਅਗਨੀ ਵਾਲਾ ਦ੍ਰਿਸ਼ਟਾਂਤ ਤਾਂ ਢੁੱਕਿਆ, ਪਰ ਨੇੜੇ ਜਾਣਾ ਸਾਈਂ ਦੇ ਹੋਰ ਤਰ੍ਹਾਂ ਦਾ ਹੈ। ਉਹ ਹੈ ਭਾਵ ਨਾਲ, ਸੋ ਭਾਵ ਨਾਲ ਜੋ ਸਾਈਂ ਵੱਲ ਰੁੱਖ ਕਰਦਾ ਹੈ ਉਹ ਨੇੜੇ ਆਉਂਦਾ ਹੈ ਅਤੇ ਸੁਖ ਲੈਂਦਾ ਹੈ। ਇਹ ਜੋ ਅਰਦਾਸ ਹੈ, ਸ਼ੁਕਰ ਹੈ, ਉਸਦੇ ਗੁਣ ਗਾਇਨ ਕਰਨਾ ਹੈ ਅਤੇ ਉਸਨੂੰ ਪਿਆਰ ਨਾਲ ਯਾਦ ਕਰਨਾ ਹੈ, ਇਹ ਅੰਦਰਲੇ ਭਾਵ ਨੂੰ ਉਸ ਪਾਸੇ ਲਾ ਲੈਣਾ। ਕੀ ਜੀ ਮੈਂ ਠੀਕ ਸਮਝ ਲਿਆ ਹੈ? ਸੰਤ, ਹਾਂ ਭਾਈ, ਤੂੰ ਉਂਝ ਵੀ ਸੋਚ ਲੈ ਕਿ ਉੱਥੇ ਤਾਂ ਅਗਨੀ ਜੜ ਪਦਾਰਥ ਸੀ ਨਾ, ਅਤੇ ਇੱਥੇ ਵਾਹਿਗੁਰੂ ਜੀ ਚੇਤਨ ਹੋਏ ਅਤੇ ਅਸੀਂ ਵੀ ਚੇਤਨਤਾ ਵਾਲੇ ਹੋਏ। ਇਸੇ ਗੱਲ ਨੂੰ ਮਨੁੱਖਾਂ ਵਿੱਚ ਘਟਾ ਕੇ ਦੇਖ ਲੈ। ਮਨੁੱਖ ਤੁਰ ਕੇ ਇੱਕ ਮਨੁੱਖ ਦੇ ਨੇੜੇ ਜਾ ਬੈਠਾ। ਦੋਏ ਓਪਰੇ ਦੋ ਬ੍ਰਿਛਾਂ ਵਾਂਗੂ ਨੇੜੇ ਨੇੜੇ ਖੜ੍ਹੇ ਰਹੇ, ਪਰ ਜਦ ਦਿਲ ਵਿੱਚ ਕੋਈ ਭਾਵ ਲੈ ਕੇ ਜਾਓਗੇ ਤਾਂ ਅਸਲ ਨੇੜੇ ਹੋਈਦਾ ਹੈ। ਦੋਏ ਫਿਰ ਪਰਸਪਰ ਸੰਬੰਧਿਤ ਪ੍ਰੀਤ ਕਰਦੇ ਹਨ। ਜੇ ਪਿਆਰ ਦਾ ਭਾਵ ਹੋਵੇ ਤਾਂ ਆਪੋ ਵਿੱਚ ਅਸਰ ਕਰਦਾ ਹੈ ਅਤੇ ਸੁੱਖ ਦਿੰਦਾ ਹੈ। ਚਾਨਣ ਸਿੰਘ, ਤ੍ਰਭਕ ਕੇ ਠੀਕ ਦੱਸਿਆ ਨੇ, ਬਹੁਤ ਖੂਬ। ਸੰਤ, ਫਿਰ ਦੇਖ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜੋ ਮਿਆਓ, ਮੀਂਹ ਜਦ ਵਸਦਾ ਹੈ ਤਾਂ ਟੋਏ ਭਰੀਂਦੇ ਹਨ, ਟਿੱਬੇ ਸਖਣੇ ਰਹਿ ਜਾਂਦੇ ਹਨ। ਸੋ ਜਿਨ੍ਹਾਂ ਦੇ ਮਨ ਸਾਈਂ ਦੇ ਸਦਾ ਵਸ ਰਹੇ ਪਿਆਰ ਅਤੇ ਮਿਹਰ ਦੇ ਮੀਂਹ ਅੱਗੇ ਟਿੱਬੇ ਬਣੇ ਹਨ, ਉਹ ਲੈ ਲੈ ਕਰਦੇ ਸੁਬਰ ਭਰਦੇ ਹਨ। ਮੀਂਹ ਦੀ ਸੰਵਰਤਨਾ ਵਿੱਚ ਕੋਈ ਫਰਕ ਨਹੀਂ। ਕੀ ਤੁਸੀਂ ਸਮਝਦੇ ਹੋ ਟੋਏ ਬਣਨ ਦਾ ਕੀ ਭਾਵ ਹੈ? ਚਾਨਣ ਸਿੰਘ, ਨਹੀਂ ਜੀ। ਸੰਤ ਭਾਈ, ਅਧਿਕਾਰੀ ਬਣਨਾ, ਆਪਣੇ ਆਪ ਨੂੰ ਇਸ ਯੋਗ ਬਣਾਉਣਾ ਕਿ ਮਿਲੀ ਦਾਤ ਨੂੰ ਸਾਂਭ ਸਕੇ। ਤੁਸੀਂ ਸ਼ਾਇਦ ਅੰਗਰੇਜ਼ੀ ਵਿੱਚ ਉਸਨੂੰ ਰਿਸੀਪੀਐਂਟ ਆਖਦੇ ਹੋ। ਸੋ ਭਗਤੀ ਭਾਵ ਨਾਲ, ਪਿਆਰ ਦੇ ਅੰਤਰੀ ਭਾਵ ਨਾਲ ਜੋ ਵਾਹਿਗੁਰੂ ਜੀ ਵੱਲ ਰੁੱਖ ਕਰਨਾ ਹੈ, ਇਹ ਰਿਸੀਪੀਐਂਟ ਬਣਨਾ ਹੈ। ਜੇ ਟਿੱਬੇ ਰਿਸੀਪੀਐਂਟ ਬਣ ਕੇ ਲਾਭ ਲੈਣੋਂ ਵਿਰਵੇ ਹਨ ਤਾਂ ਮੀਂਹ ਦੀ ਵਣ ਨੂੰ ਕਿਉਂ ਉਲਾਂਭਾ ਕਿ ਉਹ ਖੁਸ਼ਾਮਦ ਦੀ ਲੋੜ ਰੱਖਦਾ ਹੈ? ਮੀਂਹ ਤਾਂ ਸਮੁੰਦਰ 'ਤੇ ਵੀ ਵਸਦਾ ਹੈ, ਰੇਤ ਥੱਲੇ 'ਤੇ ਵੀ, ਟਿੱਬੇ 'ਤੇ ਵੀ, ਪਰਬਤ 'ਤੇ ਵੀ, ਛੱਪੜ 'ਤੇ ਵੀ, ਖੇਤਾਂ 'ਤੇ ਵੀ, ਘਰਾਂ 'ਤੇ ਵੀ। ਜੋ ਜੋ ਉਸਦੇ ਬਖਸ਼ੇ ਪਾਣੀ ਨੂੰ ਲੈਣ ਲਈ ਆਪ ਨੂੰ ਰਿਸੀਪੀਐਂਟ ਬਣਾਉਂਦਾ ਹੈ, ਉਹ ਵਰਸਾਉਂਦਾ ਹੈ। ਫਰਕ ਕੇਵਲ ਇੰਨਾ ਹੈ ਕਿ ਮੀਂਹ ਅਤੇ ਅਗਨੀ ਨਿਰਜਿੰਦ ਹਨ, ਦਾਤਾ ਅਸਲੀ ਜਿੰਦ ਅਤੇ ਪੂਰਨ ਚੇਤਨਤਾ ਹੈ। ਉਹ ਵੱਡਾ ਦਾਤਾ ਸਭ ਕਿਸੇ ਨੂੰ ਦਿੰਦਾ ਹੈ। ਜੋ ਰਿਸੀਪੀਐਂਟ ਹਨ ਸੋ ਲਾਭਵੰਦ ਹੁੰਦੇ ਹਨ, ਜੋ ਨਹੀਂ ਸੋ ਨਹੀਂ ਹੁੰਦੇ। ਚਾਨਣ ਸਿੰਘ, ਹੁਣ ਸਾਰੀ ਗੱਲ ਦੀ ਸਮਝ ਆਈ ਜੇ। ਸ਼ੁਕਰ ਹੈ ਆਪ ਦਾ ਅਤੇ ਆਪ ਦੇ ਦਾਤਾ ਜੀ ਦਾ। ਸੰਤ, ਇੱਕ ਹੋਰ ਗੱਲ ਸਮਝ। ਜੇ ਲੋਹਾ ਉਸ ਨਾਲ ਜਿਸ ਨੂੰ ਤੁਸੀਂ ਮੈਗਨੇਟ ਅਤੇ ਅਸੀਂ ਮਿਕਨਾਤੀਸ ਆਖਦੇ ਹਾਂ ਛੋਹੇ, ਤਾਂ ਉਸ ਵਿੱਚ ਮਿਕਨਾਤੀਸੀ ਖਿੱਚ ਆ ਜਾਂਦੀ ਹੈ। ਉਹ ਲੋਹਾ ਫਿਰ ਦੂਸਰੇ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ, ਅਰਥਾਤ ਉਹ ਮਿਕਨਾਤੀਸੀ ਸ਼ਕਤੀ ਵਾਲਾ ਹੋ ਜਾਂਦਾ ਹੈ। ਪਰ ਜੇ ਲੋਹਾ ਕੱਚਾ ਹੈ ਤਦ ਜਦੋਂ ਉਸਨੂੰ ਮਿਕਨਾਤੀਸ ਤੋਂ ਪਰੇ ਕਰੋਗੇ ਆਪ ਮਿਕਨਾਤੀਸ ਨਹੀਂ ਰਹੇਗਾ। ਪਰ ਜੇ ਉਹ ਫੌਲਾਦ ਹੋ ਗਿਆ ਹੈ, ਅਰਥਾਤ ਕਮਾਇਆ ਲੋਹਾ ਜੋ ਅਸਪਾਤ ਕੇ ਫੌਲਾਦ ਕੇ ਪੱਕਾ ਕੁਛ ਕਹੋ ਬਣ ਚੁੱਕਾ ਹੈ, ਅਤੇ ਉਸਨੂੰ ਤੁਸੀਂ ਮੈਗਨੇਟ ਦੇ ਗਲੇ ਲਗਾ ਦਿਓ, ਤਾਂ ਉਸ ਵਿੱਚ ਮਿਕਨਾਤੀਸੀ ਤਾਕਤ ਪ੍ਰਵੇਸ਼ ਕਰਕੇ ਟਿਕ ਜਾਏਗੀ। ਜਦੋਂ ਪਰੇ ਵੀ ਕਰ ਲਓਗੇ ਤਾਂ ਉਸ ਵਿੱਚ ਉਹ ਤਾਕਤ ਸਮਾਈ ਹੋਈ ਹੋਵੇਗੀ, ਅਰਥਾਤ ਉਹ ਦੂਸਰੇ ਲੋਹੇ ਨੂੰ ਖਿੱਚੇਗੀ। ਇਹ ਰਿਹਾ ਦ੍ਰਿਸ਼ਟਾਂਤ। ਇਸ ਦਾ ਭਾਵ ਇਹ ਹੈ ਕਿ ਅਸਾਂ ਜੋ ਆਪ ਇਸ ਸ੍ਰਿਸ਼ਟੀ ਦੇ ਮੂਲ ਕਾਰਨ ਵਾਹਿਗੁਰੂ ਦੇ ਨੇੜੇ ਆਉਣਾ ਹੈ, ਉਸ ਦਾ ਪ੍ਰਭਾਵ ਲੈ ਕੇ ਆਤਮ ਜੀਵਨ ਵਾਲੇ ਹੋ ਜਾਣ ਲਈ ਹੈ। ਜੇ ਅਸੀਂ ਆਪੇ ਨੂੰ ਘਾਲ ਕਰਕੇ ਕਮਾ ਲਵਾਂਗੇ ਤਾਂ ਸਾਈਂ ਦੀ ਸ਼ਕਤੀ ਦਾ ਪ੍ਰਵੇਸ਼, ਉਹਨਾਂ ਦੇ ਗੁਣਾਂ ਦਾ ਆਵੇਸ਼, ਉਹਨਾਂ ਦੇ ਸਰੂਪ ਦਾ ਨਿਵਾਸ, ਉਹਨਾਂ ਦੀ ਤਦਰੂਪਤਾ ਸਾਡੇ ਨਾਲ ਸਦਾ ਥਿਰ ਅਤੇ ਅਭੇਦ ਹੋ ਜਾਏਗੀ। ਜੇ ਅਸੀਂ ਕੱਚੇ ਹਾਂ ਤਾਂ ਜਦ ਤੱਕ ਸਤਸੰਗ ਦੁਆਰਾ ਨਾਲ ਰਹੇ, ਸੁਖਾਵੇਸ਼ ਵਾਲੇ ਰਹੇ, ਪਰੇ ਹੋ ਗਏ ਤਾਂ ਰਹਿ ਗਏ ਸਖਣੇ। ਚਾਨਣ ਸਿੰਘ, ਉਈ ਸੰਤ ਜੀ, ਤਦੇ ਮੈਂ ਡਿੱਗ ਡਿੱਗ ਪੈਂਦਾ ਹਾਂ, ਅਜੇ ਕੱਚਾ ਹਾਂ, ਕਮਾਈ ਦੀ ਕਸਰ ਹੈ। ਠੀਕ ਹੈ, ਨਾਲ ਲਾਈ ਰੱਖੋ ਨਾ। ਸੰਤ, ਭਾਈ ਸਾਡੀ ਗੱਲ ਦੀ ਸਹਿਣ ਤੁਸਾਂ ਮਨੇ ਨਹੀਂ ਸੀ। ਅਸੀਂ ਤਾਂ ਇੱਕ ਅਸੂਲ ਤੁਸਾਂ ਨੂੰ ਸਮਝਾਇਆ ਸੀ ਕਿ ਰਿਸੀਪੀਐਂਟ ਤਾਂ ਅਸੀਂ ਆਪ ਨਹੀਂ ਆਉਂਦੇ ਅਤੇ ਦੋਸ਼ ਦਿੰਦੇ ਅਤੇ ਮਖੌਲ ਕਰਦੇ ਹਾਂ ਕਰਤਾ ਪੁਰਖ ਨੂੰ ਕਿ ਜੋ ਸਦਾ ਮਿਹਰ ਦਾ ਰੂਪ ਹੈ। ਸਾਡੀ ਘਾਲ ਕਮਾਈ, ਸਾਡੀ ਬਾਣੀ ਦਾ ਪਾਠ, ਵਿਚਾਰ, ਸ਼ੁਕਰ, ਨਾਮ, ਆਪੇ ਨੂੰ ਕਮਾਉਣਾ ਅਤੇ ਸਾਈਂ ਦੇ ਨੇੜੇ ਜਾਣਾ ਹੈ, ਆਪੇ ਨੂੰ ਰਿਸੀਪੀਐਂਟ ਬਣਾ ਕੇ ਦਾਤ ਲੈਣ, ਸੰਭਾਲਣ ਅਤੇ ਆਤਮ ਜੀਵਨ ਵਾਲੇ ਹੋ ਜਾਣ ਲਈ ਹੈ। ਬਾਕੀ ਕਸਰਾਂ ਆਪੋ ਆਪਣੀਆਂ, ਮੇਰੀਆਂ ਮੈਂ ਜਾਣਾ, ਤੁਸਾੜੀਆਂ ਤੁਸੀਂ, ਜਿਉਂ ਜਿਉਂ ਘਟਾਓ ਤਿਉਂ ਤਿਉਂ ਸੁੱਖ। ਚਾਨਣ ਸਿੰਘ, ਹੁਣ ਸਮਝੇ ਪਈ ਜੇ ਸਾਰੀ ਗੱਲ। ਸੰਤ ਜੀ, ਖਿਮਾ ਕਰਨੀ, ਆਪਨੇ ਅੱਜ ਦੀਆਂ ਗੱਲਾਂ ਵਿੱਚ ਅੰਗਰੇਜ਼ੀ ਪਦ ਵਰਤੇ ਹਨ ਅਤੇ ਦ੍ਰਿਸ਼ਟਾਂਤਾਂ ਵਿੱਚ ਜੋ ਕੁਛ ਕਿਹਾ ਹੈ ਉਸ ਤੋਂ ਥਹੁ ਪੈਂਦਾ ਹੈ ਕਿ ਆਪ ਸਾਇੰਸ ਅਤੇ ਫਿਲਾਸਫੀ ਦੇ ਵੀ ਜਾਣੂ ਹੋ, ਆਪ ਕਿਸੇ ਕਾਲਜ ਵਿੱਚ ਵੀ ਗਏ ਹੋ। ਸੰਤ, ਭਾਈ ਤੁਸਾਂ ਵਾਂਗ ਪੜ੍ਹੇ ਸਾਂ, ਪਰ ਜਗਤ ਵਿੱਚ ਖੁਦਗਰਜ਼ੀ ਦੇਖੀ, ਇਸ ਖੁਦਗਰਜ਼ੀ ਕਰਕੇ ਸਾਰੇ ਦੁਖੀ ਦੇਖੇ। ਤਾਂ ਮਨ ਨੇ ਕਿਹਾ, ਸੋ ਅਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤ। ਸੋ ਇਸ ਪਾਸੇ ਲੱਗ ਪਏ। ਜਦ ਸੋਝੀ ਪਈ ਤਾਂ ਮਨ ਨੇ ਕਿਹਾ, ਤੂੰ ਹੁਣ ਸੁਖੀ ਹੈ, ਹੁਣ ਜਗਤ ਨੂੰ ਸਮਾ ਦਿਓ, ਆਪਣਾ ਜਗਤ ਅਤੇ ਬੋਝ ਕੇਵਲ ਰੁੱਖੇ ਭੋਜਨ ਦਾ ਰੱਖੋ ਅਤੇ ਕੱਜਣ ਮਾਤਰ ਬਸਤਰ ਦਾ, ਅਤੇ ਬਾਕੀ ਜਪੋ ਅਤੇ ਜਪਾਓ, ਆਪ ਕਰੋ ਅਤੇ ਜਗਤ ਨੂੰ ਰਸਤਾ ਦੱਸੋ ਕਿ ਤੁਸੀਂ ਜੋ ਖੁਦਗਰਜ਼ੀ ਦਾ ਜੀਵਨ ਬਸਰ ਕਰਦੇ ਹੋ ਇਹ ਮਾੜਾ ਹੈ। ਜਗਤ ਇਸ ਕਰਕੇ ਬਹੁਤ ਦੁਖੀ ਹੈ। ਤੁਸੀਂ ਜਗਤ ਦੇ ਮੂਲ ਕਾਰਨ ਨੂੰ ਪਛਾਣੋ, ਉਸ ਨਾਲ ਇੱਕ ਸੁਰ ਹੋ ਜਾਓ ਅਤੇ ਫਿਰ ਸੰਸਾਰ ਵਿੱਚ ਪਿਆਰ ਦੀ ਵਰਤੋਂ ਵਰਤੋ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਇਹ ਸੁਮਤ ਦੇਣ ਲਈ ਅਸੀਂ ਫਿਰ ਮਨਸਾ ਧਾਰ ਲਈ ਅਤੇ ਸਾਧੂ ਇਸ ਕਰਕੇ ਟਿਕੇ ਰਹੇ ਕਿ ਸਾਡਾ ਬੋਝ ਸ੍ਰਿਸ਼ਟੀ ਉੱਤੇ ਨਾ ਪਵੇ, ਪਵੇ ਤਾਂ ਅਤ ਥੋੜ੍ਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।